ध्यान चूड़ी बन जा धर्म राय दर कागज भर जन नानक लिखा समझा तन राय अब कहां करे गो जो फट सगरो लिखा महा आनंद पे सुख पाया संतन कै प्रसादे कहो नानक हर को मन मानिया रंग रसे विस्मादे संत हमारा घणा है जिंद मेरी एनी संत हमारा घणा है जिंद मेरी एनी जिंद मेरी सार जब
सारे गज के फते बुलाओ वाहिगुरु जी का खालसा वाहिगुरु जी की फतेह। अपने बहुत वड्डे भाग जुगो जुग टल शब्दावतार कल युग दे जहाज गुत्ता गति दे मालक दसां पातशाहियां दी प्रतख जोत धन धन श्री गुरु ग्रंथ साहिब महाराज जी की निघी गोद विच बैठ के सचखंड वासी ब्रह्म ज्ञानी महान तपस्वी महान त्यागी महान पवित्र आत्मा धन धन जहदार संत बाबा महेंद्र सिंह जी महाराज उन्हां दी पवित्र याद विच गुर चरणां विच जुड़ बैठे हाँ। वड्डे भाग सतसंगत दी प्राप्ति और इस बहाने गुरु दी बाणी गुरमत दियां विचारां सरवण करन दा सुभाग प्राप्त हो रहा है। ये घड़ियाँ ये समा ये पल बड़े महान हैं साध संगत सारा जिन्ना भी समा जिंदगी विच बतीत हुंदा है सब तो अहम घड़ियाँ ये हैं जो गुरु के चरणों विच बतीत हुंदियां ने। उमर उहा विच लेखे दे जो याद साई विच गुजरे पैंदी मुजरे नहीं तां सानू हासिल की है ਵਿੱਚ ਇਸ ਨੀਲੇ ਹੁਜਰੇ ਸਾਂਝ ਤੇ ਫਜਰੇ। ਭਾਈ ਸਾਹਿਬ ਆਨੰਦ ਲਾਲ ਜੀ ਦੇ ਕਥਨ ਅਨੁਸਾਰ ਉਹ ਸਮਾਂ ਉਹ ਘੜੀਆਂ ਉਹ ਪਲ ਲੇਖੇ ਵਿੱਚ ਹਨ ਜੋ ਪਰਮੇਸ਼ੁਰ ਦੀ ਯਾਦ ਵਿੱਚ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਬਤੀਤ ਹੁੰਦੀਆਂ ਨੇ। ਉਹ ਮਹਾਂਪੁਰਸ਼ ਜਿਨ੍ਹਾਂ ਦੀ ਪਵਿੱਤਰ ਯਾਦ ਵਿੱਚ ਜੁੜੇ ਹਾਂ ਉਹਨਾਂ ਨੇ ਸਾਰੀ ਜ਼ਿੰਦਗੀ ਸੇਵਾ ਅਤੇ ਸਿਮਰਨ ਵਿੱਚ ਬਤੀਤ ਕੀਤੀ। ਇੱਕ ਹਲਟ ਚਲਾਈਏ ਤਾਂ ਡਬਲ ਸਮਾਂ ਲੱਗਦਾ ਹੈ। ਜੇ ਡਵਿੱਡਾ ਜੋੜ ਦੀਏ ਤਾਂ ਅੱਧਾ ਸਮਾਂ ਲੱਗਦਾ। ਗੁਰੂ ਘਰ ਵਿੱਚ ਜਿੰਨੇ ਵੀ ਮਹਾਂਪੁਰਸ਼ ਹੋਏ ਸਭ ਨੇ ਡਵਿੱਡਾ ਹੀ ਚਲਾਇਆ। ਸੇਵਾ ਅਤੇ ਸਿਮਰਨ ਦੇ ਵਿੱਚ ਸਾਰੀਆਂ ਜ਼ਿੰਦਗੀਆਂ ਲਾ ਦਿੱਤੀਆਂ। ਫਿਰ ਉਹ ਅਵਸਥਾ ਆਪ ਨੂੰ ਤਾਂ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਦੁਨੀਆਂ ਨੂੰ ਉਹ ਅਵਸਥਾ ਪ੍ਰਾਪਤ ਕਰਾਉਣ ਨੂੰ ਸਮਰੱਥ ਹੋ ਜਾਂਦੇ ਹਨ। ਸਦੇ ਗੁਰੂ ਘਰ ਦੀ ਮਰਯਾਦਾ ਹੈ, ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਫਿਰ ਮਹਾਂਪੁਰਸ਼ ਆਪ ਜਪਦੇ ਨੇ ਅਤੇ ਦੁਨੀਆਂ ਨੂੰ ਜਪਾਉਣ ਦੀ ਡਿਊਟੀ ਮਹਾਂਪੁਰਸ਼ਾਂ ਦੀ ਵਾਹਿਗੁਰੂ ਵੱਲੋਂ ਹੀ ਲੱਗੀ ਹੈ। ਉਹਨਾਂ ਦਾ ਮਹਾਨ ਪਰਉਪਕਾਰ ਇਹੋ ਹੀ ਹੈ, ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਟੁੱਟੀਆਂ ਹੋਈਆਂ ਰੂਹਾਂ ਨੂੰ ਪਰਮੇਸ਼ੁਰ ਨਾਲ ਜੋੜਨ ਨੂੰ ਉਹ ਸਮਰੱਥ ਹੁੰਦੇ ਹਨ। ਪੂਰਨ ਪੁਰਖਾਂ ਦੀ ਇਹ ਬਾਤ ਹੋ ਰਹੀ ਹੈ ਸਾਧ ਸੰਗਤ। ਮਹਾਂਪੁਰਸ਼ ਉਹ ਜਿਹੜੇ ਗੁਰੂ ਦੇ ਦਰੋਂ ਘਰੋਂ ਵਰੋਂ ਸਾਏ, ਅਤੇ ਫਿਰ ਇਹੋ ਜਿਹੇ ਮਹਾਂਪੁਰਸ਼ ਬਹੁਤੇ ਨਹੀਂ ਹੁੰਦੇ। ਸਤਿਗੁਰੂ ਜੀ ਦੇ ਕਥਨ ਅਨੁਸਾਰ ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ, ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਕੀਤ। ਸੋ ਹਰ ਇੱਕ ਤੇ ਵਚਨ ਨਹੀਂ ਘਟਦੇ, ਉਹਨਾਂ ਮਹਾਂਪੁਰਸ਼ਾਂ ਤੇ ਘਟਦੇ ਨੇ ਜਿਹੜੇ ਗੁਰੂ ਔਰ ਪਰਮੇਸ਼ਰ ਦੇ ਦੁਆਰੇ ਦੇ ਉੱਤੋਂ ਬਖਸ਼ਿਸ਼ਾਂ ਪਾ ਕੇ ਸੰਸਾਰ ਵਿੱਚ ਆਉਂਦੇ ਨੇ। ਉਹਨਾਂ ਦੀ ਬਾਬਤ ਵਚਨ ਆਓ ਪੜ੍ਹੋ, ਸਾਰੇ ਤਿੰਨਾਂ ਹਿੱਸਿਆਂ ਵਿੱਚ ਬੋਲੋ। ਪਹਿਲੇ ਦਾਸ ਬੋਲੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ।
ਵਿਰਲੇ ਜਗ ਆਉਂਦੇ ਨੇ ਵਕੀਆਂ ਰੂਹਾਂ ਵਾਲੇ, ਵਿਰਲੇ ਜਗ ਆਉਂਦੇ ਨੇ
ਵਾਕੀਆਂ ਰੂਹਾਂ।
ਬਹੁਤ ਘੱਟ ਹਨ। ਹੋਂ ਢੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੀ, ਡਿੱਠੀ ਹੱਬ ਢੰਡੋਲ ਇੱਕ ਸਵਾਹ ਨਾ ਕੋਏ, ਢੰਡੋਲਿਆ ਲੱਭਿਆ ਲੱਭਣ ਤੋਂ ਬਾਅਦ ਕਿਤੇ ਇੱਕ ਅੱਧਾ ਮਿਲਿਆ ਸਾਨੂੰ ਇਹੋ ਜਿਹਾ ਪੂਰਨ ਪੁਰਖ ਬਖਸ਼ੀ ਹੋਈ ਰੂਹ। ਇਸ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਰੇਰੂ ਸਾਹਿਬ ਵਾਲੇ ਹਰ ਸਾਲ ਵਿੱਚ ਇੱਕ ਦਫ਼ਾ ਅਨੰਦਪੁਰ ਸਾਹਿਬ ਤੁਰ ਕੇ ਜਾਇਆ ਕਰਦੇ। ਵੱਡੇ ਮਹਾਰਾਜ ਜੀ ਛੋਟੇ ਮਹਾਰਾਜ ਜੀ ਨਾਲ ਜਾਂਦੇ, ਪਰ ਮਹਾਰਾਜ ਜੀ ਕਹਿੰਦੇ, ਛੋਟੇ ਮਹਾਰਾਜ ਜੀ ਦੱਸਦੇ ਹੁੰਦੇ ਵੀ ਵੱਡੇ ਮਹਾਂਪੁਰਸ਼ ਕਿਉਂ ਸਰੀਰ ਬੜਾ ਕਮਜ਼ੋਰ ਸੀ, ਨਾਲ ਪਹੁੰਚ ਨਹੀਂ ਸਨ ਸਕਦੇ, ਰਸਤੇ ਵਿੱਚ ਹੀ ਰਹਿ ਜਾਣਾ ਉਹਨਾਂ ਨੇ ਤਾਂ। ਪਰ ਬਾਬਾ ਅਤਰ ਸਿੰਘ ਮਹਾਰਾਜ ਜੀ ਸੁਬਾਹ ਮੁੱਠ ਵੇਲੇ 2 ਵਜੇ ਇਸ਼ਨਾਨ ਕਰਕੇ ਪੈਦਲ ਚੱਲ ਪੈਂਦੇ, ਸ਼ਾਮ ਨੂੰ ਰਹਿ ਰਾਤ ਦੇ ਸਮੇਂ ਪਹੁੰਚ ਜਾਂਦੇ ਅਨੰਦਪੁਰ ਸਾਹਿਬ। ਔਰ ਰਾਤ ਰਹਿਣਾ, ਦੂਸਰੇ ਦਿਨ ਫਿਰ 2 ਵਜੇ ਇਸ਼ਨਾਨ ਕਰਕੇ ਚੱਲ ਪੈਣਾ, ਸ਼ਾਮ ਨੂੰ ਰਹਿ ਰਾਤ ਵੇਲੇ ਫਿਰ ਪਹੁੰਚ ਜਾਣਾ ਰੇਰੂ ਸਾਹਿਬ। ਅਤੇ ਅੱਜ ਮਹਾਂਪੁਰਸ਼ ਸ਼ਾਮ ਨੂੰ ਉੱਥੇ ਪਹੁੰਚ ਗਏ ਨੇ ਅਨੰਦਪੁਰ ਸਾਹਿਬ, ਹੋਰ ਵੀ ਸੰਗਤ ਨਾਲ ਹੈ ਅਤੇ ਆਪਣੀ ਮੌਜ ਵਿੱਚ ਪਹਾੜੀਆਂ ਦੇ ਵਿੱਚ ਨੂੰ ਜਾ ਰਹੇ ਨੇ। ਕਿਸੇ ਪਾਸੇ ਪ੍ਰੇਮ ਦੀ ਖਿੱਚ ਪੈਂਦੀ ਸੀ ਸਾਧ ਸੰਗਤ, ਉੱਥੇ ਕੋਈ ਫਕੀਰ ਮੁਸਲਮਾਨ ਨਹੀਂ ਮੱਤਦਾ। ਫਕੀਰ ਦਾ ਵੈਸੇ ਕੋਈ ਮੱਤ ਨਹੀਂ ਹੁੰਦਾ ਸਾਧ ਸੰਗਤ, ਫਕੀਰ ਦੀ ਕੋਈ ਜਾਤ ਨਹੀਂ ਹੁੰਦੀ। ਸੋ ਖੈਰ ਇੱਕ ਕਾਰਜ ਸਿੱਧੀ ਵਾਸਤੇ ਕਹਿਣਾ ਪੈਂਦਾ ਹੈ ਵੀ ਮੁਸਲਮਾਨ ਨਹੀਂ ਮੱਤਦਾ ਫਕੀਰ, ਉਹ ਉੱਥੇ ਬੈਠਾ ਬਸਤੀ ਵਿੱਚ ਇਹ ਅਰਦਾਸਾਂ ਕਰ ਰਿਹਾ ਹੈ, ਇਹ ਖੁਦਾਵੰਦ ਕਰੀਮ ਅੱਜ ਕਿਸੇ ਬਖਸ਼ੀ ਹੋਈ ਰੂਹ ਦੇ ਦਰਸ਼ਨ ਕਰਾ ਦੇ। ਇਹ ਉਹਦੀਆਂ ਅਰਦਾਸਾਂ ਨੇ ਅਤੇ ਬਖਸ਼ੀ ਹੋਈ ਰੂਹ ਨੂੰ ਇੱਧਰੋਂ ਪਰਮੇਸ਼ੁਰ ਵੱਲੋਂ ਪ੍ਰੇਰਣਾ ਹੋਈ ਅਤੇ ਖਿੱਚ ਪੈ ਰਹੀ ਹੈ। ਬਾਬਾ ਅਤਰ ਸਿੰਘ ਮਹਾਰਾਜ ਜੀ ਜਾ ਰਹੇ ਨੇ, ਉਹਦੀ ਰਾਟ ਇਹ ਲਾਈ ਹੈ, ਮਿਲ ਜਾਵੇ ਜੇ ਕੋਈ ਰੱਬ ਦਾ ਵਾਸ Oh, ਕੋਈ ਬਾਕੀ ਹੋਈ ਰੂਹ ਦੇ ਦਰਸ਼ਨ ਹੋ ਜਾ, ਤੂੰ ਵੀ ਬਖਸ਼ਿਆ ਜਾ। ਸਦੇ ਤਾਂ ਹਰ ਰੋਜ਼ ਗੁਰਸਿੱਖ ਦੀ ਅਰਦਾਸ ਹੈ ਗੁਰੂ ਦੇ ਚਰਨਾਂ ਵਿੱਚ, ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਉਹ ਗੁਰਮੁਖਾਂ ਦਾ ਮਿਲਾਪ ਕਰਾ ਦੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦਰਸ਼ਨ ਡਿੱਠੇ ਲੈਣ ਵਿਜੋਗਾ ਜੀਓ, ਇਹਨਾਂ ਦੇ ਦਰਸ਼ਨ ਕੀਤਿਆਂ ਵਾਹਿਗੁਰੂ ਚਿੱਤ ਆ ਜਾਵੇ। ਵਾਹਿਗੁਰੂ ਚਿੱਤ ਆਉਂਦਾ ਵਾਹਿਗੁਰੂ ਜਪਣ ਵਾਲਿਆਂ ਦੇ ਦਰਸ਼ਨ ਕੀਤਿਆਂ, ਸ਼ਰਾਬੀਆਂ ਦੇ ਦਰਸ਼ਨ ਕੀਤਿਆਂ ਤਾਂ ਠੇਕਾ ਹੀ ਚਿੱਤ ਆਵੇਗਾ। ਸ਼ਰਾਬੀਆਂ ਦੇ ਦਰਸ਼ਨ ਕੀਤਿਆਂ ਤਾਂ ਉਹੀ ਜੀ ਮੱਤ ਆਉਣੀ ਹੈ ਨਾ ਸਾਧ ਸੰਗਤ ਤਾਂ, ਤੇ ਗੁਰੂ ਸਵਾਰਿਆਂ ਦੇ ਕਿਤੇ ਦਰਸ਼ਨ ਹੋ ਜਾਣ। ਮਿਲੇ ਹੋਇਆਂ ਨੂੰ ਮਿਲਣਾ ਪੈਂਦਾ ਸਾਧ ਸੰਗਤ, ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਗੁਰਮੁਖ ਨਾਲ ਦੋਸਤੀ ਪਾਉਣੀ ਪੈਂਦੀ ਹੈ। ਗੁਰਮੁਖ ਹਨ ਮਹਾਂਪੁਰਸ਼ ਪੂਰਨ ਪੁਰਖ, ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਕੋਈ ਜੀਵਨ ਦੇ ਵਿਛੜੇ ਹੋਏ ਮੋਇਆ ਨਾ ਜਾਈ ਛੋੜ। ਉਹ ਤਾਂ ਜਿਉਂਦਿਆਂ ਦਾ ਹੀ ਸਾਥ ਛੱਡ ਦਿੰਦੇ ਨੇ ਜਿਹੜੇ ਕੱਚੇ ਨੇ। ਇੱਥੇ ਹੀ ਮਾੜੀ ਜੀ ਬਿਪਤਾ ਪਈ, ਤੂੰ ਕੌਣ ਤੇ ਮੈਂ ਕੌਣ, ਪਰ ਜਿਹੜੇ ਪੂਰੇ ਨੇ ਸਾਧ ਸੰਗਤ ਉਹ ਅੱਗੇ ਵੀ ਨਿਭਾਉਂਦੇ ਨੇ, ਅੱਗੇ ਪਰਲੋਕ ਵਿੱਚ ਵੀ ਉਹ ਹਾ ਦਾ ਨਾਰਾ ਮਾਰਦੇ ਨੇ, ਉੱਥੇ ਵੀ ਮਦਦ ਕਰਦੇ ਹਨ। ਉਹ ਜੀਵਨ ਦੇ ਵਿਛੜੇ ਕੋਈ ਮੋਇਆ ਨਾ ਜਾਈ ਛੋੜ। ਜਿਸ ਤਰ੍ਹਾਂ ਭਗਤ ਜਲਣ ਜੀ ਹੋਏ ਨੇ, ਜਲਣ ਜੱਟ, ਅਤੇ ਉਹਨਾਂ ਦਾ ਸੁਭਾਅ ਵੀ ਅਤੇ ਰਹਿਣੀ ਬਹਿਣੀ ਵੀ, ਬੋਲਣ ਚੱਲਣ ਦਾ ਢੰਗ ਵੀ ਸਭ ਸਾਦਾ ਖੁੱਲ੍ਹਾ ਜਿਹਾ। ਉਹਨਾਂ ਦੇ ਬਚਨ ਲਿਖੇ ਹੋਏ ਨੇ, ਨਿੱਕੇ ਹੁੰਦਿਆਂ ਢੱਗੇ ਚਾਰੇ, ਵੱਡੇ ਹੋਇਆਂ ਹਲ ਵਾਹਿਆ, ਬੁੱਢੇ ਹੋਇਆਂ ਮਾਲਾ ਫੜ ਲਈ, ਰੱਬ ਦਾ ਉਲਾਂਭਾ ਲਾਇਆ। ਜਿਹੜੇ ਬੁੱਢੇ ਮਾਲਾ ਫੜਦੇ ਨੇ, ਵੈਸੇ ਜਿਹੜੇ ਨਹੀਂ ਮਾਲਾ ਫੜਦੇ ਉਹਨਾਂ ਨਾਲੋਂ ਹਜ਼ਾਰ ਦਰਜੇ ਚੰਗੇ ਨੇ, ਐਸੀ ਕੋਈ ਗੱਲ ਨਹੀਂ। ਪਰ ਹੈ ਤਾਂ ਉਲਾਂਭਾ ਲਾਉਣ ਵਾਲੀ ਗੱਲ ਹੀ ਨਾ ਸਾਧ ਸੰਗਤ। ਹੁਣ 58 ਜਾਂ 60 ਸਾਲ ਦੇ ਨੂੰ ਤਾਂ ਪੈਨਸ਼ਨ ਗੌਰਮੈਂਟ ਵੀ ਦੇ ਦਿੰਦੀ ਹੈ, ਉਹ ਕਿਉਂ ਬਈ ਹੁਣ ਤੂੰ ਸਾਡੇ ਕੰਮ ਜੋਗਾ ਨਹੀਂ, ਤਾਂ ਦੇ ਦਿੰਦੀ ਹੈ ਨਾ ਪੈਨਸ਼ਨ, ਬਈ ਹੁਣ ਤੂੰ ਡਿਊਟੀ ਦੇਣ ਜੋਗਾ ਨਹੀਂ ਹੈ, ਨਿਗਾਹ ਵੀ ਘੱਟ ਗਈ, ਹੱਥ ਪੈਰ ਵੀ ਕੰਮ ਕਰਨੋਂ ਹਟ ਗਏ ਨੇ, ਅਤੇ ਜੇ ਦੁਨਿਆਵੀ ਕੰਮ ਕਰਨ ਜੋਗਾ ਨਹੀਂ, ਪਰਮਾਰਥ ਵਾਸਤੇ ਤਾਂ ਉਦੋਂ ਹਜ਼ਾਰ ਗੁਣਾ ਮਿਹਨਤ ਕਰਨੀ ਪੈਣੀ ਹੈ, ਅਤੇ ਉਹਦੇ ਜੋਗਾ ਕਿਵੇਂ ਹੋਵੇਗਾ। ਰੌਲਾਂਭਾ ਲਾਉਣ ਵਾਲੀ ਗੱਲ ਹੀ ਹੋਈ ਨਾ। ਪਰ ਚਲੋ ਜੇ ਗੁਰਬਾਣੀ ਗੁਰੂ ਸਾਡਾ ਇਹ ਕਹਿੰਦਾ ਹੈ, ਫਿਰ ਉਹ ਵੀ ਗੱਲ ਠੀਕ ਹੈ। ਪਾਤਸ਼ਾਹ ਦਾ ਵਚਨ ਹੈ ਨੌਵੇਂ ਪਾਤਸ਼ਾਹ ਦਾ,
ਅਜੇ ਕੁਝ ਨਹੀਂ ਵਿਗੜੇ
Yeah.
ਕੱਛ ਵਿਗੜਿਓ ਨਹੀਂ। ਡੁੱਲੇ ਵੇੜਾਂ ਦਾ ਅਜੇ ਕੁਛ ਨਹੀਂ ਵਿਗੜਿਆ। ਅੱਜ ਹੁਣ ਕੱਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਖੈਰ ਭਗਤ ਜਲਣ ਜੀ ਪਿਛਲੀ ਉਮਰ ਵਿੱਚ ਸੋਚਦੇ ਨੇ ਵੀ ਚਲੋ ਜਿੰਨੀ ਕੁ ਜ਼ਿੰਦਗੀ ਰਹਿੰਦੀ ਹੈ ਅਤੇ ਆਪਾਂ ਥੋੜ੍ਹੀ ਨੌਕਰੀ ਕਿਤੇ ਪੇਸ਼ਾ ਨੌਕਰੀ ਕਰਕੇ ਅਤੇ ਚਾਰ ਦਿਨ ਚਾਰ ਪੈਸੇ ਕਮਾ ਕੇ ਦਾਨ ਕਰ ਦਈਏ, ਅਤੇ ਹੁਣ ਨੌਕਰ ਇੱਕ ਕੋਈ ਕਲਰਕ ਉਹ ਸੜਕ ਬਣਾਉਣ ਵਾਲੇ ਉਹਨਾਂ ਦੇ ਪਾਸ ਚਲੇ ਗਏ, ਭਾਈ ਥੋੜ੍ਹੀ ਜਿਹੀ ਨੌਕਰੀ ਕਰਨੀ ਹੈ ਬਾਬਾ ਜੀ ਕਰ ਲਓ, ਥੋੜ੍ਹੀ ਜਿਹੀ ਮਿਹਨਤ ਮਜ਼ਦੂਰੀ ਲੈਣੀ ਸ਼ੁਰੂ ਕਰ ਦਿੱਤੀ। ਹੁਣ ਹਰ ਰੋਜ਼ ਸ਼ਾਮ ਨੂੰ, ਕਿਉਂਕਿ ਗਰੀਬ ਲੋਕ ਵਿਚਾਰੇ ਹੈਂਡ ਟੂ ਮਾਊਥ, ਜਿੰਨਾ ਕਮਾਉਣਾ ਅਤੇ ਖਾਣਾ, ਰੋਜ਼ ਹੀ ਜਿੰਨੇ ਵੀ ਪੈਸੇ ਉਹ ਕਮਾਉਂਦੇ ਨੇ ਦਿੱਤੇ ਜਾਂਦੇ ਨੇ, ਪਰ ਉਹ ਜਿਹੜਾ ਕਲਰਕ ਹੈ ਉਹ ਫਿਰ ਵੀ ਪੇਟ ਕੱਟ ਲੈਂਦਾ ਹੈ, ਭਾਵ ਹੇਰਾ ਫੇਰੀ ਨਾਲ ਪੈਸਾ ਦੋ ਪੈਸੇ ਅਗਲੇ ਦੇ ਰੱਖ ਲੈਣੇ। ਪਰ ਹੁਣ ਉਹ ਤੋਂ ਉਰੇ ਬੜਾ ਧੱਕਾ ਪੈਂਦਾ ਹੈ। ਪਰ ਭਗਤ ਜੀ ਜਿਨ੍ਹਾਂ ਨੇ ਨਾਂ ਲਿਖਾਇਆ ਜਲਣ ਜੀ, ਅਤੇ ਜਦੋਂ ਸਾਰੇ ਭੁਗਤ ਜਾਣੇ ਆਵਾਜ਼ ਮਾਰਨੀ ਬਾਬਾ ਜੀ ਜਲਣ ਜੀ ਆਓ ਆਪਣੇ ਪੈਸੇ ਲੈ ਜਾਓ, ਤਾਂ ਹੁਣ ਹਰ ਰੋਜ਼ ਇਸ ਤਰ੍ਹਾਂ ਦਾ ਇਹ ਚੱਲ ਰਿਹਾ ਹੈ। ਇਹ ਭਗਤ ਜੀ ਆਪਣੀ ਮਸਤੀ ਵਿੱਚ ਸੇਵਾ ਸਮਝ ਕੇ ਨੌਕਰੀ ਕਰ ਰਹੇ ਹਨ ਅਤੇ ਥੋੜ੍ਹਾ ਬਹੁਤਾ ਪੁੰਨਦਾਨ ਜਿਹੜੇ ਪੈਸੇ ਮਿਲਦੇ ਆ ਕਰ ਦਿੰਦੇ ਹਨ। ਸਮਾਂ ਲੰਘਦਾ ਗਿਆ ਸਾਧ ਸੰਗਤ, ਹੁਣ ਹਰ ਇੱਕ ਦਾ ਸਮਾਂ ਆਉਣਾ ਹੈ ਜਿਹਨੂੰ ਕੋਈ ਵੀ ਨਹੀਂ ਚਾਹੁੰਦਾ। 100 ਸਾਲ ਦਾ ਬਜ਼ੁਰਗ ਵੀ ਕਹਿੰਦਾ ਵੀ ਅਜੇ ਮਰਨਾ ਨਹੀਂ ਮੈਂ ਚਾਹੁੰਦਾ, ਚਿੱਤ ਨਹੀਂ ਕਰਦਾ ਮਰਨਾ। ਪਰ ਚਿੱਤ ਕਰੇ ਨਾ ਕਰੇ ਮੌਤ ਐਸੀ ਹੈ ਨਿਰਦਈ, ਇਹਨੂੰ ਕਿਸੇ 'ਤੇ ਦਇਆ ਨਹੀਂ ਆਉਂਦੀ ਸਾਧ ਸੰਗਤ। ਜਿਸ ਤਰ੍ਹਾਂ ਬਿੱਲੀ ਦੇ ਮਨ ਵਿੱਚ ਦਇਆ ਨਹੀਂ ਹੈ, ਜਦੋਂ ਚੂਹਾ ਆਉਂਦਾ ਹੈ ਦੰਦਾਂ ਨਾਲ ਚੱਬ ਕੇ ਰੱਖ ਦਿੰਦੀ ਹੈ, ਅਤੇ ਇਸੇ ਤਰ੍ਹਾਂ ਮੌਤ ਦੇ ਮਨ ਵਿੱਚ ਕੋਈ ਦਇਆ ਨਹੀਂ, ਚੁੰਘਦੇ ਬੱਚਿਆਂ ਨੂੰ ਮਾਤਾ ਦੀ ਗੋਦ ਵਿੱਚੋਂ ਖੋਹ ਕੇ ਲੈ ਜਾਂਦੀ ਹੈ, ਭੈਣਾਂ ਦੇ ਪਾਸੋਂ ਭਰਾਵਾਂ ਨੂੰ ਖੋਹ ਕੇ ਲੈ ਜਾਂਦੀ ਹੈ। ਐਸੀ ਨਿਰਦਈ, ਇਹਦੇ ਅੱਗੇ ਜ਼ੋਰ ਵੀ ਕਿਸੇ ਦਾ ਨਹੀਂ, ਸਦਾ ਦਾ ਵਿਛੋੜਾ ਜੇ ਪਾਉਂਦੀ ਹੈ ਤਾਂ ਮੌਤ ਹੀ ਪਾਉਂਦੀ ਹੈ।
ਅੱਗੇ ਮੌਤ ਦੇ ਪੇਖ ਨਾ ਕੋਈ
ਵਾਹਿਗੁਰੂ।
ਜੁੜਿਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ਜੁਗ ਜੁਗ ਮਿੱਠਾ ਵਿਸ ਭਰੇ ਕੋ ਜਾਣੈ ਜੋਗੀ ਰਾਮ ਕਬੀਰ ਨੌਬਤ ਆਪਣੀ ਦਿਨ ਦੱਸ ਲਿਹੋ ਬਜਾਏ ਨਦੀ ਨਾਵ ਸੰਜੋਗ ਜਿਉ ਨਦੀਆਂ ਦਾ ਜਾਣੀ ਪਾਣੀ ਜਿਹੜਾ ਲੰਘ ਗਿਆ ਮੁੜ ਕੇ ਆਉਂਦਾ ਨਹੀਂ ਜਾਂ ਦੋ ਰਸਤੇ ਹੋ ਗਏ ਨੇ ਦਰਿਆ ਦੇ ਅਤੇ ਮੁੜ ਕੇ ਮਿਲਾਪ ਤਾਂ ਨਹੀਂ ਨਾ ਹੁੰਦਾ ਨਦੀ ਨਾਵ ਨਾਵ ਕਹਿੰਦੇ ਨੇ ਜਿਹੜੀ ਕਿਸ਼ਤੀ ਹੁੰਦੀ ਹੈ ਕਹਿੰਦੇ ਉਹ ਕਿਸ਼ਤੀ ਨਾਲ ਜਿਹੜਾ ਪਾਣੀ ਲੱਗ ਕੇ ਲੰਘ ਗਿਆ ਮੁੜ ਕੇ ਸ਼ਾਇਦ ਹੀ ਕਿਤੇ ਆਵੇ ਨਾ ਆਵੇ ਆਉਣਾ ਹੀ ਨਹੀਂ ਇਸੇ ਤਰ੍ਹਾਂ ਸੰਸਾਰ ਦੀ ਰਚਨਾ ਖੇਡ ਐਸੀ ਹੈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਕੀਤਿਆਂ ਕੇ ਬਾਪ ਕੀਤਿਆਂ ਕੇ ਬੇਟੇ ਕੀਤੇ ਗੁਰ ਚੇਲੇ ਫੁਨ ਹੋਏ ਐਵੇਂ ਮੋਹ ਕਰੀ ਜਾਂਦਾ ਮੇਰੇ ਪੁੱਤਰ ਹਨ ਕਿਸੇ ਵੇਲੇ ਤੇਰਾ ਬਾਪ ਵੀ ਸੀ ਇਹ ਕਾਹਦਾ ਮੋਹ ਕਰਦਾ ਹੈ ਇਹ ਤਾਂ ਐਵੇਂ ਇੱਕ ਕਰਮਾਂ ਦੀਆਂ ਸੰਗਲੀਆਂ ਭਿੜੀਆਂ ਹੋਈਆਂ ਨੇ ਕੋਈ ਨਹੀਂ ਕਿਸੇ ਦਾ ਹੈ ਕਿਉਂ ਆਪਣੇ ਜਨਮ ਨੂੰ ਬਰਬਾਦ ਕਰਦਾ ਮੋਹ ਮਾਇਆ ਦੇ ਜਾਲ ਵਿੱਚ ਫਸ ਕੇ ਇੱਕ ਗ੍ਰੰਥਕਾਰ ਔਰ ਮਹਾਂਪੁਰਸ਼ ਬਚਨ ਲਿਖਦੇ ਨੇ ਸਾਧ ਸੰਗਤ ਅਨੁਭਵੀ ਬਚਨ ਨੇ ਬਈ ਜਿਉਂ ਜਿਉਂ ਬੁਢਾਪਾ ਆਉਂਦਾ ਹੈ ਬੰਦੇ ਦਾ ਮੋਹ ਘਰ ਵਿੱਚ ਵੱਧਦਾ ਜਾਂਦਾ ਹੈ ਇਹ ਨਿਗਾਹ ਆਪ ਹੀ ਮਾਰ ਲਿਓ ਤੁਸੀਂ ਕਿਉਂਕਿ ਹਰ ਇੱਕ ਦਾ ਮਨ ਸਾਖੀ ਹੈ ਨਾ ਕਹਿਣ ਦੀ ਲੋੜ ਨਹੀਂ ਇਹ ਜੋ ਵਿਚਾਰਾਂ ਹੁੰਦੀਆਂ ਨੇ ਮਨ 'ਤੇ ਲਾਇਆ ਕਰੋ ਇਹ ਸ਼ੀਸ਼ਾ ਹੈ ਬਾਣੀ ਜੋ ਹੈ ਇੱਕ ਇੱਕ ਸ਼ਬਦ ਜਿਸ ਤਰ੍ਹਾਂ ਸ਼ੀਸ਼ੇ ਵਿੱਚ ਚਿਹਰਾ ਦਿਖ ਜਾਂਦਾ ਹੈ ਵੀ ਕਿਤੇ ਦਾਗ ਤਾਂ ਨਹੀਂ ਲੱਗਿਆ ਇਸ ਤਰ੍ਹਾਂ ਬਾਣੀ ਦਾ ਹਰ ਇੱਕ ਸ਼ਬਦ ਸ਼ੀਸ਼ੇ ਦਾ ਕੰਮ ਕਰਦਾ ਮਨ ਰੂਪੀ ਸ਼ੀਸ਼ਾ ਸਾਫ਼ ਹੈ ਕਿਤੇ ਦਾਗ ਤਾਂ ਨਹੀਂ ਹੈ ਦਾਗ ਦੋਸ ਮੋਹ ਚੱਲਿਆ ਲਾਏ ਦਰਗਾਹ ਬੈਠਣ ਨਾ ਹੀ ਜਾਏ ਦਰਗਾਹ ਵਿੱਚ ਥਾਂ ਨਹੀਂ ਮਿਲਣੀ ਦਾਗੀ ਜੇ ਹੋ ਗਿਆ ਮਨ ਸੋ ਹਰ ਵਿਚਾਰ ਕਸਵੱਟੀ ਹੈ ਮਨ ਨੂੰ ਹਰ ਵਿਚਾਰ ਇੱਕ ਸ਼ੀਸ਼ਾ ਹੈ ਸਮਝ ਆਉਂਦੀ ਹੈ ਵੀ ਹੈ ਮਨ ਹੈ ਨਾ ਮੋਹ ਵੱਧਦਾ ਜਾ ਰਿਹਾ ਜਵਾਨੀ ਵਿੱਚ ਕੋਈ ਪਰਵਾਹ ਨਹੀਂ ਹੁੰਦੀ ਪੁੱਤਰਾਂ ਧੀਆਂ ਦੀ ਹੋਰਾਂ ਦੀ ਨਾ ਮਾਇਆ ਨਾਲ ਵੀ ਬਹੁਤਾ ਮੋਹ ਨਹੀਂ ਹੁੰਦਾ ਆਈ ਤੇ ਗਈ ਖਰਚੀ ਜਾਂਦਾ ਬੰਦਾ ਪਰ ਜਿਉਂ ਜਿਉਂ ਬੁੱਢਾ ਹੁੰਦਾ ਤਿਉਂ ਤਿਉਂ ਇਹ ਮੁੱਠੀ ਨੂੰ ਘੁੱਟੀ ਜਾਂਦਾ ਕਈ ਤਾਂ ਪੁੱਤ ਕੁੱਟ ਕੁੱਟ ਕੇ ਕਢਾਉਂਦੇ ਨੇ ਫਿਰ ਵੀ ਨਹੀਂ ਕੱਢਦਾ ਸੋ ਇਹੋ ਜਿਹਾ ਮੋਹ ਚਾਹੇ ਪੁੱਤਰਾਂ ਧੀਆਂ ਦਾ ਚਾਹੇ ਮਾਇਆ ਦਾ ਜਿਉਂ ਜਿਉਂ ਬੁਢਾਪਾ ਆਉਂਦਾ ਇਹਦਾ ਮੋਹ ਬਦਲਦਾ ਹਾਲਾਂਕਿ ਦੁਨੀਆਂ ਵੱਲੋਂ ਮੋਹ ਤੋੜਨਾ ਸੀ ਇਹਨੇ ਗੁਰੂ ਤਾਂ ਇਹੋ ਹੀ ਕਹਿੰਦਾ ਵੀ ਮੋਹ ਨੂੰ ਤੋੜ ਲੈ ਤੂੰ ਹੁਣ ਅੱਗੇ ਜਾਣਾ ਫਿਰ ਛਡਾਉਣ ਵਾਲੇ ਛਡਾਉਣਗੇ ਤੂੰ ਆਪ ਹੀ ਛੱਡ ਦੇ ਪਰ ਇਹ ਛੱਡਦਾ ਨਹੀਂ ਖੈਰ ਉਹ ਸਮਾਂ ਹਰ ਇੱਕ 'ਤੇ ਆਉਣਾ ਹੈ ਉਹ ਕਲਰਕ 'ਤੇ ਵੀ ਆ ਗਿਆ ਸਮਾਂ ਬਾਂਛਤ ਨਾਹੀਂ ਸੋ ਵੇਲਾ ਆਈ ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ ਏ ਉਹ ਜਮਦੂਤ ਜਿਨ੍ਹਾਂ ਨੂੰ ਸੁਣਦੇ ਆ ਨਾ ਉਹ ਕਹਿੰਦੇ ਦਰਸ਼ਨ ਦਿੰਦੇ ਨੇ ਪਾਪੀਆਂ ਨੂੰ ਫਿਰ ਉਹਨਾਂ ਦਾ ਕੰਮ ਕੀ ਹੈ ਕਿ ਉਹ ਮੱਥਾ ਟੇਕਦੇ ਨੇ ਆ ਕੇ ਮੱਥਾ ਤਾਂ ਤੇ ਟੇਕਦੇ ਨੇ ਮਹਾਂਪੁਰਸ਼ਾਂ ਨੂੰ ਰੇਰੇ ਦਰਗਹਿ ਕਹਿ ਨਾ ਕਹੂ ਆਓ ਬੈਠ ਆਦਰ ਸੁਭ ਦੇਉ ਪਰ ਉਹਨਾਂ ਨਾਲ ਕੀ ਵਿਹਾਰ ਵਰਤ ਵਰਤਾਰਾ ਕੀ ਹੈ ਉਹਨਾਂ ਦਾ ਫਰੀਦ ਸਾਹਿਬ ਜੀ ਵਚਨ ਲਿਖਦੇ ਹਨ ਪਿਆਰੇ ਜੀ ਕੱਢਣੀ Thank you. ਕੱਢੀਏ ਹੱਡਾਂ ਕੂ ਕੜਕਾਏ, ਹੱਡਾਂ ਨੂੰ ਕੁੱਟਦੇ ਨੇ ਭੰਨਦੇ ਨੇ, ਹੁਣੀ ਤਕੜੇ ਪਾਏ ਹੱਥ ਭਾ ਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੇਤ, ਜਿਤ ਦਿਨ ਦੇ ਬਿੰਤ ਸੀ ਚਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ, ਉਹ ਬੁਰੀ ਤਰ੍ਹਾਂ ਪੇਸ਼ ਆਉਂਦੇ ਨੇ ਕੁੱਟਦੇ ਨੇ, ਪਰ ਨੇੜੇ ਖੜੇ ਸੰਬੰਧੀਆਂ ਨੂੰ ਕੋਈ ਪਤਾ ਨਹੀਂ ਵੀ ਕੀ ਹੋ ਰਿਹਾ ਇਹਦੇ ਨਾਲ, ਉਹ ਭੇਤ ਦਿੰਦੇ ਹੀ ਨਹੀਂ ਕਿਸੇ ਨਾ ਦੇਨੀ ਭੇਤ, ਹੱਥ ਮਰੋੜੇ ਤਨ ਕੱਪੇ, ਹੱਥਾਂ ਨੂੰ ਮਰੋੜ ਕੇ ਕੱਢਦੇ ਨੇ ਤਨ ਕੰਬਦਾ, ਫਿਰ ਹੱਥ ਮਰੋੜੇ ਤਨ ਕੱਪੇ ਸਿਆਹ ਹੋਆ ਸੇਤ, ਫਿਰ ਕਹਿੰਦੇ ਕਾਲਾ ਇਹਦਾ ਚਿੱਟਾ ਰੰਗ ਹੋ ਗਿਆ ਭੂਕ ਵਰਗਾ, ਸਿਆਹ ਹੋਆ ਸੇਤ ਜਿਹਾ ਬੀਜਾ ਤੋਲੁਣਾ ਕਰਮਾ ਸੁੰਦਰਾ ਸੇਤ, ਤੇ ਭਾਦੋ ਇਹ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੈ, ਉਹ ਨੀ ਨਰਕਾਂ ਵਿੱਚ ਜਾਂਦੇ ਜਿਹਦਾ ਗੁਰੂ ਵਾਲਾ ਬਣ ਗਿਆ ਭਾਈ। ਤੋ ਇਸ ਤਰ੍ਹਾਂ ਹਿੰ ਜਿੰਦ ਨਿਮਾਣੀ ਕੱਢੀ ਆ ਹੱਡਾਂ ਕੂ ਕੜਕਾਏ, ਪਾਪੀ ਪੁਰਸ਼ਾਂ ਨੂੰ ਕੁੱਟਦੇ ਨੇ, ਕਿੱਥੇ ਸ਼ੰਕਾਵਾਦੀ ਸ਼ੰਕਾ ਕਰਦਾ ਹੈ ਜੀ ਗੁਰਮੁਖਾਂ ਨੂੰ ਕਿਉਂ ਨੀ ਕੁੱਟਦੇ, ਕੀ ਗੱਲ ਹੈ, ਕੀ ਖਾਸ ਉਹਨਾਂ ਨਾਲ ਕੋਈ ਲਿਹਾਜ਼ ਹੈ ਉਹਨਾਂ ਦੀ, ਖਾਸ ਰਿਆਇਤ ਕਰਦੇ ਨੇ ਵੀ ਲਿਹਾਜ਼ ਉਹਨਾਂ ਨਾਲ ਇਹੋ ਹੀ ਹੈ ਗੁਰਮੁਖਾਂ ਦੇ ਨਾਲ, ਬਈ ਜਿਹੜੇ ਮਨਮੁੱਖ ਨੇ ਜਿਸ ਤਰ੍ਹਾਂ ਇੱਕ ਦ੍ਰਿਸ਼ਟਾਂਤ ਦੁਆਰਾ ਸਮਝ ਆ ਜਾਵੇਗੀ, ਇੱਕ ਮਾਲਕ ਹੈ ਉਹਦੇ ਪਾਸ ਮਕਾਨ ਨੇ ਦੋ, ਦੋਨੇ ਮਕਾਨ ਉਹਨੇ ਕਿਰਾਏ 'ਤੇ ਦੇ ਦਿੱਤੇ ਵੀ ਸਾਲ ਬਾਅਦ ਇਹ ਖਾਲੀ ਕਰਾ ਲੈਣੇ ਨੇ, ਸਾਲ ਆਇਆ ਅਤੇ ਜਿਹੜਾ ਗੁਰਮੁਖ ਸੁਭਾਅ ਦਾ ਬੰਦਾ ਸੀ ਜਦੋਂ ਆਇਆ ਮਾਲਕ ਅਤੇ ਉਹ ਪੂਰੀ ਤਿਆਰੀ ਬਿਸਤਰਾ ਬੰਨ੍ਹੀ ਬੈਠਾ ਹੈ ਵੀ ਮਾਲਕ ਆਵੇਗਾ ਉਹਨੂੰ ਮੈਂ ਚਾਬੀਆਂ ਫੜਾ ਦੇਣੀਆਂ, ਬਸ ਇੰਨੀ ਕੀ ਦੇਰ ਲਾਉਣੀ ਹੈ, ਆਇਆ ਮਾਲਕ ਦੇਖੋ ਜੀ ਆ ਪਹਿਲਾਂ ਵੀ ਘਰ ਦੀ ਕੋਈ ਕਮੀ ਪੇਸ਼ੀ ਹੁਣ ਦੱਸ ਦਿਓ, ਆਹ ਸੰਭੋ ਚਾਬੀਆਂ ਅਸੀਂ ਚੱਲੇ ਹਾਂ। ਮਾਲਕ ਬੜਾ ਖੁਸ਼ ਹੋਇਆ ਹੈ, ਉਹਦਾ ਚਿੱਤ ਕਰਦਾ ਇਹਨੂੰ ਹੁਣ ਹੋਰ ਦੁਬਾਰਾ ਸਾਲ ਭਰ ਵਾਸਤੇ ਮਕਾਨ ਦੇ ਦੀਏ। ਪਰ ਇੱਕ ਦੂਸਰਾ ਬੰਦਾ ਉਹਦੇ ਪਾਸ ਜਦੋਂ ਗਿਆ ਅਤੇ ਉਹ ਕਹਿੰਦਾ ਵੀ ਮਕਾਨ ਖਾਲੀ ਕਰ, ਉਹ ਕਹਿੰਦਾ ਤੂੰ ਕੀ ਲੱਗਦਾ ਵੀ ਮਕਾਨ ਦਾ ਤਾਂ ਮੇਰਾ ਹੈ, ਅੱਜ ਝਗੜੇ ਬੜੇ ਇਹੋ ਜਿਹੇ ਪੈਂਦੇ ਨੇ ਲੋਕਾਂ ਦੇ, ਕਿਰਾਏ 'ਤੇ ਲੈ ਕੇ ਮੁੜ ਕੇ ਇਹ ਨਿਕਲਦਾ ਨਾਂ ਹੀ ਨਹੀਂ ਲੈਂਦੇ, ਫਿਰ ਉਹਦੇ ਪਾਸ ਪੁਲਿਸ ਸੀ ਜ਼ੋਰ ਦੇ ਨਾਲ, ਉਹਦੇ ਬੱਚੇ ਅਤੇ ਭਾਂਡੇ ਟੀਂਡੇ ਸੜਕ 'ਤੇ ਮਾਰੇ ਚੱਕ ਕੇ, ਅਤੇ ਹੁਣ ਇੱਕ ਮਕਾਨ ਖਾਲੀ ਦੋਨਾਂ ਨੇ ਕੀਤਾ, ਇੱਕ ਤੋਂ ਕਿਰਾਇਆ ਗਿਆ ਇੱਕ ਨੇ ਆਪ ਕੀਤਾ, ਬਸ ਅੰਤਰ ਇੰਨਾ ਹੀ ਹੈ, ਇਹ ਸਰੀਰ ਰੂਪੀ ਮਕਾਨ ਜੋ ਮਿਲਿਆ ਤੈਨੂੰ ਹੈ ਇਨਸਾਨ, ਇਹਦੇ ਵਿੱਚ ਰਹਿਣ ਵਾਸਤੇ ਕੁਝ ਸਮਾਂ ਰੱਬ ਦੀ ਬੰਦਗੀ ਕਰਨ ਵਾਸਤੇ ਮਿਲਿਆ ਹੈ, ਇੱਥੇ ਕਬਜ਼ਾ ਨਾ ਕਰ, ਕਿਉਂਕਿ ਜਿਹਦੀ ਵਸਤੂ ਇਹਨੇ ਤਾਂ ਖੋ ਹੀ ਲੈਣੀ ਹੈ, ਜੇ ਆਪਣੇ ਆਪ ਹੀ ਕਹਿ ਦੇਵੇ ਮਹਾਰਾਜ ਜੀ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ, ਮੇਰਾ ਤਾਂ ਤੁਹਾਡੀ ਹੀ ਹੈ, ਫਿਰ ਇਹਦੇ 'ਤੇ ਕੁੱਟ ਥੋੜ੍ਹੀ ਪੈਣੀ ਹੈ, ਫਿਰ ਤਾਂ ਵਾਹਿਗੁਰੂ ਖੁਸ਼ ਹੋਵੇਗਾ। ਪਰ ਜਦੋਂ ਇਹ ਸਰੀਰ ਨੂੰ ਛੱਡਣਾ ਨਹੀਂ ਚਾਹੁੰਦਾ, ਰਸ ਨਸ ਵਿੱਚ ਇਹ ਖਚਤ ਹੋਇਆ, ਰੋਮ ਰੋਮ ਵਿੱਚ ਇਹ ਖਚਤ ਹੋਇਆ, ਫਿਰ ਨਹੀਂ ਛੱਡਣਾ ਚਾਹੁੰਦਾ, ਉਦੋਂ ਕਹਿੰਦੇ ਫਿਰ ਜਮਦੂਤਾਂ ਨੂੰ ਕੁੱਟਣਾ ਪੈਂਦਾ, ਕੁੱਟ ਕੁੱਟ ਕੇ ਰੋਮ ਰੋਮ ਵਿੱਚੋਂ ਜਿਹੜੀ ਖਚਤ ਹੋਈ ਹੈ ਇਹਦੀ ਰੂਹ, ਇਹਨੂੰ ਫਿਰ ਕੱਢ ਕੇ ਫਿਰ ਉਹ ਪਰਲੋਕ ਨੂੰ ਲੈ ਜਾਂਦੇ ਨੇ। ਜਿੰਨੀ ਕੁੱਟ ਇੱਥੇ ਪੈਂਦੀ ਹੈ ਉਦੋਂ ਦਸ ਗੁਣਾ ਅੱਗੇ ਵੀ ਪੈਂਦੀ ਹੈ ਫਿਰ ਉਹਨਾਂ ਕੋਲ, ਕਿਉਂਕਿ ਲਿਹਾਜ਼ ਤਾਂ ਅੱਗੇ ਵੀ ਕੋਈ ਨਹੀਂ ਨਾ ਹੈ। ਸੋ ਇਸ ਤਰ੍ਹਾਂ ਜਾਣੀ ਪਾਪੀ ਪੁਰਸ਼, ਹੁਣ ਉਹ ਜੋ ਕਲਰਕ ਸੀ ਉਹਦੇ ਨਾਲ ਵੀ ਇਸੇ ਤਰ੍ਹਾਂ ਹੀ ਹੋਈ, ਔਰ ਬੁਰੀ ਤਰ੍ਹਾਂ ਕੁੱਟਦਾ ਮਾਰਦਾ, ਜਮਦੂਤ ਜਾਣੀ ਇਕੱਠੇ ਹੋ ਕੇ ਉਹਨੂੰ ਲਈ ਜਾ ਰਹੇ ਨੇ। ਭਗਤ ਜਲਣ ਜੀ ਕਿਤੇ ਗਰਮੀ ਦਾ ਮਹੀਨਾ ਕੋਠੇ 'ਤੇ ਮੰਜਾ ਡਾ ਕੇ ਬੈਠੇ ਬੰਦਗੀ ਕਰਦੇ ਨੇ, ਕਿਉਂਕਿ ਰਾਤ ਨੂੰ ਮਹਾਂਪੁਰਖ ਸੌਂਦੇ ਨਹੀਂ ਸਾਧ ਸੰਗਤ, ਭਿੰਨੀ ਰੈਨੜੀਏ ਚਮਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੈ, ਨਾਮ ਸਿਮਰੈ ਅਨ ਦਿਨੋ, ਚਰਨ ਕਮਲ ਧਿਆਨ ਹਿਰਦੈ, ਪ੍ਰਭ ਵਿਸਤਰ ਨਾਹੀ ਇੱਕ ਕਿਨੋ, ਤਜ ਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੇ, ਬਿਨਵੰਤ ਨਾਨਕ ਸਦਾ ਜਾਗੈ ਹਰਦਾਸ ਸੰਤ ਪਿਆਰੇ। ਤੁਰਿਆ ਪਦ ਵਿੱਚ ਪਹੁੰਚ ਗਏ ਨੇ ਮਹਾਂਪੁਰਸ਼, ਫਿਰ ਤੁਰਿਆ ਪਦ ਸੌਂਦਾ ਨਹੀਂ, ਤੁਰਿਆ ਪਦ ਸਾਖੀ ਰੂਪ ਹੈ ਸਾਧ ਸੰਗਤ, ਜੋ ਤਿੰਨ ਪਹਿਲੇ ਗੁਣ ਹਨ, ਤਿੰਨ ਵਸਤਾਂ ਜਿਹੜੀਆਂ ਪਹਿਲੀਆਂ ਨੇ ਉਹਨਾਂ ਦਾ ਸਾਖੀ ਹੈ ਜਿਹੜਾ ਤੁਰਿਆ ਪਦ ਹੈ, ਜਾਗ੍ਰਿਤ ਸਵਪਨ ਸੁਖੋਪਤ ਤੁਰਿਆ, ਜਾਗ੍ਰਿਤ ਹੁਣ ਆਪਾਂ ਬੈਠੇ ਹਾਂ, ਨੇਤਰਾਂ ਦੁਆਰਾ ਪ੍ਰਪੰਚ ਦੇਖ ਰਹੇ ਹਾਂ, ਇਹ ਜਾਗਰਤ ਅਵਸਥਾ ਹੈ। ਸੁਪਨ ਅਵਸਥਾ ਸਾਰਿਆਂ ਨੂੰ ਸੁਪਨਾ ਆਉਂਦਾ ਹੈ। ਮਹਾਰਾਜ ਜੀ ਬਚਨ ਕਰਿਆ ਕਰਦੇ, ਕੰਠ ਦੇ ਵਿੱਚ ਇੱਕ ਹਿਤਾ ਨਾੜੀ ਹੈ, ਬਾਲ ਦੇ ਹਜ਼ਾਰਵੇਂ ਹਿੱਸੇ ਜਿੰਨੀ ਬਾਰੀਕ ਹੈ, ਉਹਦੇ ਵਿੱਚ ਜੀਵ ਆਤਮਾ ਪ੍ਰਵੇਸ਼ ਕਰਦਾ ਹੈ, ਆਪਣੀ ਫਿਰ ਰਚਨਾ ਰਚਦਾ, ਉਹਨੂੰ ਸੁਪਨਾ ਕਹਿੰਦੇ ਨੇ। ਫਿਰ ਸੁਖੋਪਤ ਕਹਿੰਦੇ ਨੇ, ਭੂਕ ਨੀਂਦ ਸੌਣ ਸਲੀਪ, ਸੌਣ ਸਲੀਪ ਜੀ ਨੂੰ ਭੂਕ ਨੀਂਦ ਆਉਂਦੀ ਹੈ ਜਦੋਂ ਸਾਧ ਸੰਗਤ ਉਹਨੂੰ ਅਨੁਭਵ ਕੌਣ ਕਰਦਾ ਹੈ, ਉਹ ਹੈ ਤੁਰਿਆ ਪਦ। ਇਹ ਤਿੰਨੇ ਵਿਚਾਰੀ ਅਵਸਥਾ ਨੇ, ਜਾਗਰਤ ਜਦੋਂ ਆਉਂਦੀ ਹੈ, ਹੁਣ ਨਾ ਸੁਪਨਾ ਹੈ ਨਾ ਹੈ ਸੁਖੋਪਤ, ਜਦੋਂ ਸੁਪਨਾ ਆਉਂਦਾ ਉਦੋਂ ਨਾ ਇਹ ਜਾਗਰਤ ਨਾ ਸੁਖੋਪਤ, ਜਦੋਂ ਭੂਖ ਨੀਂਦ ਹੈ ਉਦੋਂ ਨਾ ਜਾਗਰਤ ਨਾ ਸੁਪਨ, ਤਿੰਨੇ ਵਿਰੋਧੀ ਨੇ ਇੱਕ ਦੂਜੇ ਦੀਆਂ, ਇੱਕ ਦੇ ਵਿੱਚ ਦੂਜੀ ਪ੍ਰਵੇਸ਼ ਨਹੀਂ, ਪਰ ਤਿੰਨਾਂ ਦਾ ਸਾਖੀ ਉਹ ਆਤਮਾ ਹੈ ਅਤੇ ਜਿਹੜਾ ਤੁਰਿਆ ਪਦ ਹੈ। ਉਹ ਤੁਰਿਆ ਪਦ ਜਿਹੜਾ ਸਾਖੀ ਰੂਪ ਹੈ, ਉਹ ਕਿਵੇਂ ਅਨੁਭਵ ਹੁੰਦਾ ਹੈ? ਇੱਕ ਬੰਦੇ ਨੂੰ ਬੜੀ ਗੂੜੀ ਨੀਂਦ ਆਈ ਹੈ ਅਤੇ ਦੂਸਰੇ ਨੇ ਆ ਕੇ ਉਹਨੂੰ ਜਗਾ ਦਿੱਤਾ, ਉਹ ਬੜਾ ਦੁਖੀ ਹੋਇਆ, ਉਹਦੇ ਗਲ ਪੈ ਗਿਆ, ਕਹਿੰਦਾ ਵੀ ਮੈਂ ਬੜੇ ਆਨੰਦ ਵਿੱਚ ਪਿਆ ਸਾਂ, ਬੜੀ ਭੂਕ ਨੀਂਦ ਆਈ ਸੀ, ਬੜਾ ਸੁੱਖ ਸੀ ਮੈਨੂੰ, ਇਹ ਤੂੰ ਮੈਨੂੰ ਕਿਉਂ ਜਗਾਇਆ ਬਈ, ਬਹੁਤ ਬੁਰਾ ਕੀਤਾ ਤੈਂ। ਅਤੇ ਉਹਨੂੰ ਪੁੱਛਣ ਵਾਲਾ ਪੁੱਛੇ ਵੀ ਉੱਥੇ ਸੁੱਖ ਕਾਹਦਾ ਸੀ ਤੈਨੂੰ, ਗਿਆਨ ਇੰਦਰੀਆਂ ਦਾ ਕੋਈ ਵਿਸ਼ਾ ਉੱਥੇ ਨਹੀਂ ਸੀ, ਸ਼ਬਦ ਸਪਰਸ ਰੂਪ ਰਸ ਗੰਧ ਇਹੋ ਜਿਹਾ ਕੋਈ ਵਿਸ਼ਾ ਨਹੀਂ ਸੀ ਤੈਨੂੰ, ਦੇਖਣ ਨੂੰ ਕੋਈ ਚੀਜ਼ ਨਹੀਂ ਸੀ, ਕੰਨਾਂ ਨਾਲ ਸੁਣਨ ਵਾਲੀ ਕੋਈ ਚੀਜ਼ ਨਹੀਂ ਸੀ, ਚੱਖਣ ਵਾਲੀ ਕੋਈ ਰਸਨਾ ਦੇ ਨਾਲ ਅਤੇ ਹੋਰ ਸੁਣਨ ਵਾਲੀ ਕੁਛ ਵੀ ਨਹੀਂ ਸੀ, ਉੱਥੇ ਸਪਰਸ਼ ਦਾ ਕੋਈ ਵਿਸ਼ਾ ਨਹੀਂ ਸੀ, ਪਰ ਤੈਨੂੰ ਉਹ ਸੁੱਖ ਕਿਹੜੀ ਚੀਜ਼ ਦਾ ਸੀ? ਵਾ ਉਹ ਸੁੱਖ ਜਿਹੜਾ ਸੀ ਉਹ ਇਹਦਾ ਤੁਰਿਆ ਪਦ ਹੈ। ਉਹ ਤੁਰਿਆ ਪਦ ਦੇ ਜਾਣੀ ਸਮਾਧੀ ਦੇ ਨੇੜੇ ਪਹੁੰਚ ਜਾਂਦੀ ਹੈ, ਇਹ ਜਿਹੜੀ ਸੌਣ ਸਲੀਪ ਭੂਕ ਨੀਂਦ ਹੈ। ਤੋ ਇਸ ਤਰ੍ਹਾਂ ਮਹਾਂਪੁਰਸ਼ ਚੌਥੇ ਪਦ ਦੇ ਮਾਲਕ ਸੌਂਦੇ ਨਹੀਂ ਹਨ, ਭਗਤ ਜੀ ਜਲਣ ਜੀ ਉੱਪਰ ਬੈਠੇ ਨੇ ਕੋਠੇ ਤੇ ਸਾਧ ਸੰਗਤ, ਸੂਖਮ ਦੁਨੀਆ ਮਹਾਂਪੁਰਸ਼ਾਂ ਨੂੰ ਦਿਖਦੀ ਹੈ, ਜੋ ਤੀਸਰੀ ਅੱਖ ਖੁੱਲ ਜਾਂਦੀ ਹੈ ਨਾ, ਜਿਹਨੂੰ ਆਤਮ ਨੈਣ ਕਹਿੰਦੇ, ਜਿਹਨੂੰ ਦਿਵ ਦ੍ਰਿਸ਼ਟੀ ਕਹਿੰਦੇ ਹਨ, ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ, ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ, ਫਿਰ ਉਹ ਸੂਖਮ ਜਿਹੜਾ ਜਗਤ ਹੈ ਜਿਹੜਾ ਆਪਾਂ ਨੂੰ ਨਹੀਂ ਦਿਖਦਾ, ਉਹ ਸੂਖਮ ਰੂਹਾਂ ਲੱਖਾਂ ਕਰੋੜਾਂ ਇੱਥੇ ਫਿਰਦੀਆਂ ਨੇ ਪਰ ਆਪਾਂ ਨੂੰ ਨਹੀਂ ਦਿਖਦੀਆਂ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਪੰਜਵੇਂ ਮਾਤਸ਼ਾਹ ਜੀ ਦਾ ਬਚਨ ਹੈ ਨਾ, ਕਰੋੜਾਂ ਹੀ ਭੂਤ ਪ੍ਰੇਤ ਜਾਂ ਅਮਦੂਤ ਤੁਰੇ ਫਿਰਦੇ ਨੇ ਪਰ ਆਪਾਂ ਨੂੰ ਨਹੀਂ ਦਿਖਦੇ, ਆਪਣੇ ਉਹ ਆਤਮ ਨੈਣ ਨਹੀਂ ਖੁੱਲ੍ਹੇ, ਪਰ ਮਹਾਂਪੁਰਸ਼ਾਂ ਦੀ ਉਹ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਹੁਣ ਭਗਤ ਜੀ ਦੇਖਦੇ ਰਹੇ, ਕੋਈ ਮਾਰਦੇ ਕੁੱਟਦੇ ਜਮਦੂਤ ਕਿਸੇ ਨੂੰ ਲਈ ਜਾ ਰਹੇ ਨੇ, ਬੜੀਆਂ ਕੂਕਾਂ ਪੈ ਰਹੀਆਂ ਨੇ, ਕੂਕਾਂ ਪੈਂਦੀਆਂ ਨੇ ਸਾਧ ਸੰਗਤ, ਇੱਥੇ ਪੁਲਿਸ ਦੇ ਦੇਖ ਲਓ ਜਾ ਕੇ ਕਿ ਜਿੱਥੇ ਪੁਲਿਸ ਵਾਲੇ ਕੁੱਟਦੇ ਨੇ ਨਾ, ਟਾਰਚਰ ਕਰਦੇ ਨੇ ਬੰਦੇ ਨੂੰ, ਅਤੇ ਉੱਥੇ ਕੂਕਾਂ ਸੁਣੀਆਂ ਨਹੀਂ ਜਾਂਦੀਆਂ, ਅਤੇ ਇਹ ਵੀ ਇੱਕ ਵਿਧਾਨ ਵਾਹਿਗੁਰੂ ਦਾ ਸੂਖਮ ਹੈ, ਸਾਧ ਸੰਗਤ ਬਚਨ ਮਹਾਰਾਜ ਦਾ ਗੁਰਬਾਣੀ ਵਿੱਚ ਆਇਆ ਹੈ ਨਾ, ਕੂਕਾਂ ਪੈਂਦੀਆਂ ਰਾਹੀ ਕੂਕਾਂ ਪੈਂਦੀਆਂ ਰਾਹੀ ਕੂਕਾਂ ਪੈਂਦੀਆਂ ਰਾਹੀ ਕੂਕਾਂ ਪੈਂਦੀਆਂ ਰਾਹੀ Thank you. सह सह सेती लगड़ी डोरी नानक अन सेती बन गई। जिन्होंने प्रभु नाल डोरी गुरु नाल जोड़ी है प्रीति सच्ची ਉਹ ਆਨੰਦ ਨਾਲ ਇਹ ਰਸਤੇ ਨੂੰ ਤੈਅ ਕਰਦੇ ਨੇ। ਪਰ ਵੱਡੇ ਮਹਾਰਾਜ ਜੀ ਵਚਨ ਕਰਿਆ ਕਰਦੇ ਉਧਰੋਂ ਆਉਣ ਵਾਲਿਆਂ ਦੇ ਰਸਤੇ ਟੁੱਟੇ ਨੇ, ਇੱਧਰੋਂ ਜਾਣ ਵਾਲਿਆਂ ਦੇ ਟੁੱਟੇ ਹੋਏ ਨੇ। ਹੁਣ ਜਿਵੇਂ ਇੱਥੇ ਕੋਈ ਅੰਤ ਹੈ ਸਾਧਸੰਗ, ਜਹਾਜ਼ਾਂ ਦੀਆਂ ਟਿਕਟਾਂ ਵੀ ਨਹੀਂ ਮਿਲਦੀਆਂ, ਲੱਖਾਂ ਹੀ ਜਹਾਜ਼ ਉੱਪਰ ਉੜੇ ਫਿਰਦੇ ਨੇ, ਕਿੰਨੀ ਦੁਨੀਆ ਹੈ। ਅਤੇ ਟ੍ਰੇਨਾਂ ਵਿੱਚ ਤਾਂ ਕਹਿਣਾ ਹੀ ਕੀ ਹੈ, ਬੱਸਾਂ ਵਿੱਚ ਸਭ ਪਾਸੇ ਧੱਕਾ ਹੀ ਪੈ ਰਿਹਾ। ਇਸੇ ਤਰ੍ਹਾਂ ਆਉਣ ਜਾਣਿਆਂ ਦੇ ਰਸਤੇ ਟੁੱਟੇ ਹੀ ਵਗਦੇ ਨੇ। ਪਰ ਹੁਣ ਜਾਣ ਵਾਲੇ ਜਿਹੜੇ ਪਾਪੀ ਲੋਕ ਨੇ ਉਹਨਾਂ ਦੇ ਫਿਰ ਕੁੱਟ ਪੈਂਦੀ ਹੈ, ਉਹਨਾਂ ਦੀਆਂ ਕੂਕਾਂ ਸੁਣਦੀਆਂ ਨੇ ਤਿੰਨ ਤਿੰਨ ਮੀਲ 'ਤੇ, ਅਤੇ ਉਹ ਕੂਕਾਂ ਮਾਰਦਾ ਹੈ ਬੜੀ ਬੁਰੀ ਤਰ੍ਹਾਂ ਉਹ ਕਲਰਕ। ਅਤੇ ਭਗਤ ਜੀ ਨੂੰ ਕਰਨਾ ਤਰਸ ਆ ਗਿਆ, ਕਰਨਾ ਮਈ ਬਿਰਤੀ ਹੁੰਦੀ ਹੈ ਮਹਾਂਪੁਰਸ਼ਾਂ ਦੀ, ਤਰਸ ਆ ਜਾਂਦਾ ਹੈ। ਜਿਵੇਂ ਰਾਜੇ ਜਨਕ ਜੀ ਨੂੰ ਤਰਸ ਹੀ ਆ ਗਿਆ ਸੀ ਨਾ, ਉਹ ਨਾਰਕੀ ਜੀ ਬੜੇ ਦੁਖੀ ਸਨ, ਕਹਿਣ ਲੱਗੇ ਭਗਤ ਬਈ ਇਹ ਕੀ ਗੱਲ, ਆ ਦੁਖੀ ਰੋਂਦੇ ਕਿਹੜੇ ਨੇ, ਇਹ ਦੱਸਿਆ ਜੀ ਇਹ ਸੰਜੀਵਨੀ ਪੁਰੀ ਹੈ, ਪਾਪੀ ਲੋਕਾਂ ਨੂੰ ਇੱਥੇ ਨਰਕਾਂ ਵਿੱਚ ਸੁੱਟ ਕੇ ਸਜ਼ਾ ਦਿੱਤੀ ਜਾਂਦੀ ਹੈ। ਜਦੋਂ ਧਰਮ ਰਾਜਾ ਦੇ ਪਾਸ ਚਲੇ ਗਏ ਵੀ ਦੱਸ ਛੱਡਦੇ ਇਹਨਾਂ ਨੂੰ, ਕਹਿੰਦਾ ਮਹਾਰਾਜ ਜੀ ਮੈਂ ਤਾਂ ਨਹੀਂ ਛੱਡ ਸਕਦਾ, ਹਾਂ ਸੇਵਕ ਠਾਕੁਰ ਅਬਨਾਸੀ ਮੈਂ ਸੇਵਕ ਹਾਂ ਵਾਹਿਗੁਰੂ ਦਾ, ਸਜ਼ਾ ਅਤੇ ਜਜ਼ਾ ਮੈਂ ਨਹੀਂ ਦੇ ਸਕਦਾ, ਹੁਕਮ ਵਿੱਚ ਹੋ ਰਿਹਾ ਅਤੇ ਫਿਰ ਕਿਵੇਂ ਛੱਡੇਗਾ ਵੀ। ਹਾਂ ਮਹਾਰਾਜ ਜੀ ਇਹਨਾਂ ਦੇ ਪਾਪਾਂ ਦੇ ਬਦਲੇ ਕੁਛ ਪੁੰਨ ਦੇ ਦਿਓ। ਹੁਣ ਪੁੰਨ ਸਭ ਤੋਂ ਵੱਡਾ ਕਿਹੜਾ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਇਆ ਸਭ ਤੋਂ ਵੱਡਾ ਪੁੰਨ ਹੈ। ਇਦੋਂ ਵੱਡਾ ਦੁਨੀਆਂ ਵਿੱਚ ਕੋਈ ਵੀ ਪੁੰਨ ਨਹੀਂ ਸਾਧ ਸੰਗਤ, ਜਿਹੜੇ ਆਪਾਂ ਗੁਣ ਗਾਉਂਦੇ ਹਾਂ ਪਰਮੇਸ਼ਰ ਦੇ। ਉੱਥੇ ਫਿਰ ਭਜਨ ਹੀ ਕੀਤਾ, ਇਸਦਾ ਅੱਧਾ ਘੰਟਾ ਇੱਕ ਘੜੀ ਸਿਮਰਨ ਹੀ ਕੀਤਾ ਹੈ ਭਗਤ ਜੀ ਨੇ। ਜਾਣੀ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਰਾਜੇ ਜਨਕ ਨੇ ਵਿਵੇਕ ਬੁੱਧੀ ਦੁਆਰਾ ਸਿਮਰਨ, ਇਹ ਫਰਕ ਹੈ ਸਾਧ ਸੰਗਤ। ਵਿਵੇਕ ਬੁੱਧੀ ਕਿੱਥੇ ਆਉਂਦੀ ਹੈ, ਜਿੱਥੇ ਤਤ ਮਿੱਥਿਆ ਦਾ ਵਿਵੇਚਨ ਹੋਣਾ ਸ਼ੁਰੂ ਹੋ ਜਾਂਦਾ ਹੈ, ਸੱਤ ਤੇ ਅਸੱਤ ਦੀ ਵਿਚਾਰ ਆ ਜਾਂਦੀ ਹੈ, ਅਸੱਤ ਜੜ ਦੁੱਖ ਰੂਪ ਤੇ ਪ੍ਰਚਿੰਨ ਮਾਇਆ, ਸੱਤ ਚਿੱਤ ਅਨੰਤੇ ਪਰਿਪੂਰਨ ਪਰਮੇਸ਼ਰ ਮਾਇਆ ਨਾਲੋਂ ਬਿਰਤੀ ਨੂੰ ਸੰਕੋਚ ਕੇ ਪਰਮੇਸ਼ਰ ਨਾਲ ਜੋੜ ਲੈਂਦਾ, ਉਹਨੂੰ ਕਹਿੰਦੇ ਨੇ ਵਿਵੇਕ ਬੁੱਧ। ਵਿਵੇਕ ਬੁੱਧ ਦੁਆਰਾ ਸਿਮਰਨ ਕੀਤਾ ਹੋਇਆ ਇੱਕ ਘੜੀ ਦਾ ਭਗਤ ਰਾਜੇ ਜਨਕ ਜੀ ਨੇ, ਜਾਣੀ ਲੱਖਾਂ ਹੀ ਨਾਰਕੀ ਕਰੋੜਾਂ ਹੀ ਨਾਰਕੀ ਜੀਵਾਂ ਦਾ ਉਧਾਰ ਕਰ ਦਿੱਤਾ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰ ਕੀ ਉਹ ਵਿਵੇਕ, ਇਹ ਘੜੀ ਕੇ ਸਿਮਰ ਨੇ ਪਾਪੀ ਤਰੇ ਅਨੇਕ। ਹੁਣ ਭਗਤ ਜਲਣ ਜੀ ਨੂੰ ਵੀ ਤਰਸ ਆ ਗਿਆ ਵੀ ਕੀ ਗੱਲ, ਵੀ ਕੌਣ ਹੋ ਤੁਸੀਂ, ਵੀ ਅਸੀਂ ਜਮਦੂਤ, ਅਸੀਂ ਧਰਮ ਰਾਜਾ ਦੀ ਪੁਲਿਸ ਹਾਂ, ਉਹਨਾਂ ਨੂੰ ਵੀ ਬੜਾ ਮਾਣ ਹੁੰਦਾ, ਅਸੀਂ ਪੁਲਿਸ ਹਾਂ ਧਰਮ ਰਾਜਾ ਦੀ, ਇਹਨੂੰ ਕੁੱਟਦੇ ਹੋ ਵੀ ਮਹਾਰਾਜ ਇਹ ਪਾਪੀ ਹੈ, ਇਹ ਤਾਂ ਗਰੀਬਾਂ ਦਾ ਵੀ ਪੇਟ ਕੱਟਦਾ ਰਿਹਾ ਤੇਰੇ ਬੜੀ